ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਕਥਾ ਦਾ ਭੋਗ ਪਿਆ। ਸੰਤ ਬਿਮਲਾ ਸਿੰਘ ਜੀ ਧਰਮਸ਼ਾਲਾ ਤੋਂ ਤੁਰੇ ਆਪਣੀ ਕੁਟੀਆ ਵੱਲ ਨੂੰ ਜਾ ਰਹੇ ਸਨ, ਪਰ ਕੁਝ ਸੈਰ ਦੇ ਖਿਆਲ ਨਾਲ ਥੋੜਾ ਜਿਹਾ ਅਗਾਂਹ ਨਿਕਲ ਤੁਰੇ। ਕੀ ਵੇਖਦੇ ਨੇ ਕਿ ਇੱਕ ਆਲਣੇ ਤੋਂ ਦੋ ਬੋਟ ਡਿੱਗੇ ਨੇ, ਇੱਕ ਇਨਸਾਨੀ ਖੋਪਰੀ ਪਈ ਹੈ, ਬੋਟ ਇਸ ਵਿੱਚ ਵੜ ਗਏ, ਚੀਂ ਚੀਂ ਕਰਦੇ ਨੇ, ਅੱਖਾਂ ਵਾਲੇ ਛੇਕਾਂ ਵਿੱਚੋਂ ਚੁੰਝਾਂ ਬਾਹਰ ਕੱਢਦੇ ਨੇ ਤੇ ਮੁੜ ਚੀਂ ਚੀਂ ਕਰਦੇ ਨੇ। ਇੱਕ ਪਲ ਲਈ ਸੰਤ ਜੀ ਰੁਕ ਗਏ, ਸੋਚੀ ਪੈ ਗਏ, ਹੈ ਤੇ ਇਹ ਖੋਪਰੀ ਕੀ ਜਾਣੀਏ ਕਿਸ ਦੀ ਹੈ, ਪਰ ਹੇ ਖੋਪਰੀ ਤੇਰੇ ਉੱਤੇ ਕਿਸ ਤਰ੍ਹਾਂ ਦਾ ਰੂਪ ਤੇ ਜੋਬਨ ਸੀ, ਜਦੋਂ ਤੂੰ ਕਿਸੇ ਜਿਉਂਦੇ ਸਰੀਰ ਦਾ ਸਿਰਤਾਜ ਸੈ। ਕੀ ਤੂੰ ਉਹ ਸੁੰਦਰੀ ਤਾਂ ਨਹੀਂ ਸੀ ਜਿਸ ਨੇ ਆਪਣੀ ਗੋਲੀ ਨੂੰ ਕੁੱਟ ਕੱਤਿਆ ਸਿਰਫ ਇਸ ਵਾਸਤੇ ਕਿ ਉਸ ਦਾ ਪੀਸਿਆ ਹੋਇਆ ਕੱਜਲ ਥੋੜਾ ਜਿਹਾ ਮੋਟਾ ਰਹਿ ਗਿਆ ਸੀ, ਇਸ ਕਰਕੇ ਕਿ ਉਸ ਮੋਟੇ ਕੱਜਲ ਦੇ ਪਾਉਣ ਨਾਲ ਮੇਰੇ ਨਾਜ਼ੁਕ ਨੈਣਾਂ ਨੂੰ, ਮੇਰੀਆਂ ਨਾਜ਼ੁਕ ਅੱਖਾਂ ਨੂੰ ਤਕਲੀਫ ਝੱਲਣੀ ਪਈ। ਹੇ ਖੋਪਰੀ, ਕੀ ਤੈਨੂੰ ਪਤਾ ਸੀ ਕਿ ਇੱਕ ਦਿਨ ਇਸ ਸਰੀਰ ਵਿੱਚੋਂ ਜਦੋਂ ਜਿੰਦ ਰੂਪ ਵਹੁਟੀ ਨੂੰ ਮੌਤ ਰੂਪ ਲਾੜਾ ਪ੍ਰਣਾ ਕੇ ਲੈ ਜਾਏਗਾ ਤਾਂ ਇਹ ਸਰੀਰ ਛੁੱਟੜ ਵਾਂਗ ਡਿੱਗ ਪਏਗਾ। ਇਹ ਸੋਹਣਾ ਚਮਕਦਾ ਹੋਇਆ ਮਾਸ ਉੱਡ ਜਾਏਗਾ ਤੇ ਸੋਚਾਂ ਵਾਲੇ ਹੰਕਾਰੀ ਸਿਰ ਵਿੱਚੋਂ, ਹੰਕਾਰ ਵਿੱਚ ਮੱਤਾ ਹੋਇਆ ਮਗਜ਼ ਮਿਟ ਜਾਏਗਾ ਤੇ ਉਸ ਵਿੱਚ ਬੋਟ ਆ ਕੇ ਵੜਨਗੇ ਤੇ ਚੀਂ ਚੀਂ ਕਰਕੇ ਸਿਰ ਵਿੱਚ ਸ਼ੋਰ ਮਚਾਉਣਗੇ। ਫਿਰ ਉਹਨਾਂ ਨੈਣਾਂ ਵਿੱਚ ਜਿੱਥੇ ਕੱਜਲ ਦੀ ਰੇਖਾ ਵੀ ਰੜਕ ਮਾਰਦੀ ਸੀ, ਬੋਟਾਂ ਦੀਆਂ ਚੁੰਝਾਂ ਉਛਾਲੇ ਲੈਣਗੀਆਂ ਤੇ ਫਿਰ ਤੈਨੂੰ ਰੜਕਣਾ ਪਵੇਗੀ, ਉਦੋਂ ਤੇ ਤੇਰੀਆਂ ਇਹ ਨਾਜ਼ੁਕ ਅੱਖਾਂ ਹੀ ਨਹੀਂ ਆਉਣੀਆਂ। ਹੇ ਮਨਾ, ਵੇਖ ਇਸ ਨਜ਼ਾਰੇ ਨੂੰ ਭਗਤ ਫਰੀਦ ਨੇ ਕਿਵੇਂ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਫਰੀਦਾ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਹਿਠ। ਇਸ ਤਰ੍ਹਾਂ ਵੈਰਾਗਮਈ ਅਵਸਥਾ ਵਿੱਚ ਸੰਤ ਜੀ ਅੱਗੇ ਤੁਰ ਪਏ। ਅੱਗੇ ਗਏ ਤਾਂ ਵੇਖਿਓ ਨੇ ਕਿ ਸਿਆਲੇ ਨਾਲ ਝੜ ਚੁੱਕੇ ਦਰਖਤ ਦੇ ਸਾਰੇ ਪੱਤਿਆਂ ਵਿੱਚੋਂ ਹੁਣ ਟਹਿਣੀਆਂ ਦੇ ਉੱਤੇ ਨਵੇਂ ਪੱਤੇ ਆਉਣ ਦੇ ਚਿੰਨ ਪੈਦਾ ਹੋ ਰਹੇ ਨੇ। ਇਸ ਤਰ੍ਹਾਂ ਜਾਣੋ ਜਿਵੇਂ ਕਿਤੇ ਸੱਚਮੁੱਚ ਹੁਲਾਰੇ ਵਾਲਾ ਨਵਾਂ ਜੀਵਨ ਇਹਨਾਂ ਨੂੰ ਮਿਲ ਰਿਹਾ ਹੈ। ਥੋੜਾ ਜਿਹਾ ਹੋਰ ਅੱਗੇ ਗਏ ਤਾਂ ਸੋਹਣੇ ਨਿਸ਼ਾਨ ਵਾਲੀਆਂ ਬੁਲਬੁਲਾਂ ਨਜ਼ਰ ਪਈਆਂ। ਉਹ ਧਰਤੀ ਤੇ ਕੀੜੇ ਲੱਭ ਰਹੀਆਂ ਸਨ, ਜੀਵਨ ਜੀਵਨ ਤੇ ਪਲ ਰਿਹਾ, ਇੱਕ ਜੀਵਨ ਮਰ ਰਿਹਾ ਹੈ ਤੇ ਦੂਸਰਾ ਉਸ ਨਾਲ ਜਿਉਂ ਰਿਹਾ। ਸੰਤ ਜੀ ਦੀ ਵੈਰਾਗਮਈ ਵਿਚਾਰ ਨੇ ਫਿਰ ਇੱਕ ਲਮੇਰਾ ਸਾ ਲਿਆ। ਸੋਚਣ ਲੱਗੇ, ਵਾਹ ਵਾਹ, ਮੇਰੇ ਪਿਆਰੇ ਦੇ ਰੰਗ ਬੜੇ ਅਨੋਖੇ ਨੇ, ਆਪੇ ਹੀ ਭੋਗਤਾ ਤੇ ਆਪ ਹੀ ਭੋਗਣਹਾਰ ਹੋ ਰਿਹਾ ਹੈ। ਇੱਕ ਦੀ ਮੌਤ ਦੂਜੇ ਦਾ ਜੀਵਨ ਬਣ ਰਿਹਾ ਹੈ। ਸੰਤ ਜੀ ਹੋਰ ਅੱਗੇ ਗਏ ਤਾਂ ਢੇਰੀ ਉੱਤੇ ਇੱਕ ਖੋਪਰੀ ਪਈ ਸੀ, ਜਿਸ ਉੱਤੇ ਬੈਠੀ ਇੱਕ ਬੁਲਬੁਲ ਮਾਨੋ ਖੁਸ਼ੀ ਦਾ ਗੀਤ ਗਾ ਰਹੀ ਸੀ। ਵੈਰਾਗਮਈ ਮਨ ਨੇ ਫੇਰ ਤੱਕਿਆ, ਵਾਹ ਵਾਹ, ਜੀਵਨ ਦੇ ਅਨੋਖੇ ਰੰਗ ਨੇ, ਮੌਤ ਨੂੰ ਸਿੰਘਾਸਨ ਬਣਾ ਕੇ ਜ਼ਿੰਦਗੀ ਕਿਵੇਂ ਰਾਗ ਅਲਾਪ ਰਹੀ ਹੈ। हे जिंदे तैनू नहीं पता कि तेरा अंत ओहो है जिस उत्ते पैर टिका के तू सुरत दे उछाल विच बेपरवाही दे गीत गा रही है ते ए समझ रही है कि तेरा आला दुआला चानना ठंडी हवा सुगंधी ए सारा कुछ सदा रहेगा ना तैनू मौत दा पता है ना डर ते ना वैराग थोड़ा होर अगे गए तो एक ब्रिच डिग के जमीन उते टठा होया हनेरी धुप ते गड़ियां दी मार नाल गल सड़ रहा सी ते इस मिट्टी होके पई इस दरखत दी खाद विचों होर बूटे उग रहे सन फिर तकिया ते हस पै वाह वाह ए जीवन बड़ा अनोखा है जदों ए ब्रिच ज्यौंदा सी ना तां एहा पानी धुप ते हवा ते मीह इस नूं पालदे सन ते हुण जीवन कणी दे ओले हुंदिया इन्हां ने इस नूं गाल सुटिया है ते देखो इस दरखत दी मौत तों नवां जीवन पुंगर रहा है ते ए जीवन दा नवां पुंगरना उसकी मौत ते पल रहा है एक पासे मौत खुराक बन रही है दूजे पासे जीवन उसनु खा के पल रहा है वाहेगुरु दे रंग बड़े अनोखे ने किते जीवन ही जीवन की खुराक है ते किते मौत जीवन की खुराक है ते किते जीवन मौत की खुराक है जीवन नु मौत खा रही है हर छिन जो असी खांदे पींदे हां ओ सानू पालदा है पर उसे खान तो साडे शरीर दे अंदर बेमलूमे कितने सारे जहर साडे अंदर पैदा हो जांदे ने जो साडे शरीर नू हौली हौली खोरदे ने फिर वेखो भोजन नाल इस शरीर दे हिस्से बन रहे ने ते कम नाल इस शरीर दे हिस्से खुर रहे ने एक पासे जीवन दी क्रिया जा रही है ते एक पासे मौत दी जो अज साडा शरीर है कुछ सालां नू नहीं होवेगा इस तरह दसदे ने शरीर दी विद्या दे जानकार पर वेखो जीवन ते मौत हथ विच हथ पाई तुर रहे ने नहीं जीवन मौत नू पाल रहा है मौत जीवन नू पाल रही है की है जीवन ते की है मौत एक चमत्कार है जो किसे सदीवी रहण वाले पदार्थ है हैण दोवें इको दोवें दो ने पर दोवें एक दूजे दे प्रकाशक ने एक दूजे दे कारण ने जिमें श्री गुरु गोबिंद सिंह जी ने फरमान किया खंडा प्रथमे साजक है जिन सब संसार उपाया जिस सिरजनहार ने पहलो मौत रची ते फिर संसार रचिया रचना ही मौत ते जीवन दी इस खेड़ नाल रचाई है वाह वाह मेरे वाहिगुरु दे अनोखे रंग उस दिन संत जी ने इस तरह दे वैराग ते विचार दी अवस्था विच ही रहे अगले दिन जद कथा कीती ना तां इसे विषय ते कथा कीती उन्हें आखन लगे भाई तुसां हुण तक तक लिया है बई मौत ते जीवन किवें आपस विच रले मिले पए ने ते हर छिन साडे शरीर दे कुछ हिस्से मर रहे ने ते कुछ नवे बन रहे ने जिसनु तुसी अपना जिउणा समझ रहे हो ए कदे भी इस तरह नहीं हुंदा हर छिन भन्नण ते कड़न दी ए क्रिया तुहानू जीवन दे रही है जिवें तुसी जानदे हो हरेक दाणे विच जिंद है जे जिंद ना होवे ते कोई दाणा बीजा होया उग ना सके सो कितने दाने ਰੋਜ਼ ਪਿਸ ਕੇ ਰਿੱਝ ਕੇ ਪੱਕ ਕੇ ਜਾਂ ਇਸ ਤਰ੍ਹਾਂ ਆਖੋ ਮੌਤ ਵਿੱਚ ਪਹੁੰਚ ਕੇ ਤੁਹਾਨੂੰ ਜੀਵਨ ਦਿੰਦੇ ਨੇ। ਵਿਚਾਰ ਕਰੋ, ਅੱਜ ਕੱਲ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ, ਤੁਸਾਂ ਬੜੀ ਵਾਰ ਵੇਖਿਆ ਹੋਣਾ ਕਿ ਇੱਲਾਂ ਤੇ ਗਿਰਜਾਂ ਕਈ ਵਾਰ ਉਹਨਾਂ ਨਾਲ ਮਰੀਆਂ ਲਮਕਦੀਆਂ ਰਹਿੰਦੀਆਂ ਨੇ। ਇਹ ਇੱਕ ਤਾਰ ਤੇ ਵਹਿੰਦੀਆਂ ਨੇ ਸੁੱਖ ਲੈਣ ਲਈ, ਪਰ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਮੌਤ ਦੇ ਘਰ ਵਿੱਚ ਬੈਠੇ ਹਾਂ। ਜੇ ਕਿਤੇ ਜ਼ਰਾ ਇਹਨਾਂ ਨੇ ਖੰਭ ਮਾਰਿਆ ਤੇ ਉਹ ਖੰਭ ਛੂ ਗਿਆ ਦੂਜੀ ਤਾਰ ਨਾਲ, ਬਸ ਬਿਜਲੀ ਦੇ ਝਟਕੇ ਨਾਲ ਹੀ ਇਹਨਾਂ ਨੇ ਮਰ ਜਾਣਾ। ਜੇ ਤਾਂ ਇੱਕੋ ਤਾਰ ਤੇ ਬਹਿ ਕੇ ਉੱਡ ਗਏ ਤਾਂ ਬਚ ਗਏ, ਨਹੀਂ ਤਾਂ ਕਾਲ ਦੇ ਮੂੰਹ ਵਿੱਚ। ਇਸ ਤਰ੍ਹਾਂ ਹਰ ਵੇਲੇ ਮੌਤ ਦੇ ਸਾਹਮਣੇ ਬੈਠੇ ਨੇ ਭਾਈ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਹਰ ਵੇਲੇ ਮੌਤ ਅਥਵਾ ਕਾਲ ਦੇ ਮੂੰਹ ਵਿੱਚ ਬੈਠੇ ਹਾਂ। ਹਜ਼ਾਰਾਂ ਤਰ੍ਹਾਂ ਦੇ ਰੋਗਾਂ ਦੇ ਅਣੂ, ਅਨੇਕਾਂ ਹਾਦਸਿਆਂ ਦੇ ਮੌਕੇ ਸਾਡੇ ਆਲੇ ਦੁਆਲੇ ਨੇ। ਪਤਾ ਨਹੀਂ ਕਿਸ ਵੇਲੇ ਕਿਸ ਭੁਲੇਖੇ ਨਾਲ ਅਸੀਂ ਉਹਨਾਂ ਦੀ ਮਾਰ ਹੇਠਾਂ ਆ ਜਾਣਾ। ਸੋ ਜੇ ਇਹ ਜੀਵਨ ਪਿਆਰਾ ਲੱਗਦਾ ਹੈ ਤਾਂ ਸਮਝ ਵੀ ਲਵੋ ਕਿ ਇਹ ਹਰ ਛਿਨ ਮੌਤ ਦੀ ਕੁੱਛੜ ਵਿੱਚ ਹੈ। ਹੁਣ ਜੇ ਤੁਸੀਂ ਚਾਹੋ ਕਿ ਜੀਵਨ ਸਦੀਵੀ ਜੀਵਨ ਹੋ ਜਾਏ ਤਾਂ ਇਸ ਜੀਵਨ ਜਾਂ ਮੌਤ ਦੇ ਦੁੰਦ ਤੋਂ ਉੱਚੇ ਉੱਠੋ ਤੇ ਉਸ ਜੀਵਨ ਵਿੱਚ ਜਾਓ ਜਿਸ ਦਾ ਪ੍ਰਕਾਸ਼ ਇਹ ਸਾਰਾ ਕੁਝ ਪੈਦਾ ਕਰਦਾ ਹੈ। ਉਹ ਜੀਵਨ ਇੱਕ ਅਟਲ ਹਸਤੀ ਹੈ ਜਿਸ ਦਾ ਕੋਈ ਲਹਿਰਾਓ ਇਸ ਜਗਤ ਵਿੱਚ ਪ੍ਰਗਟ ਹੁੰਦਾ ਹੈ। ਉਸ ਅਮਰ ਜੀਵਨ ਵਿੱਚ ਜਾਣ ਦਾ ਮਾਰਗ ਸਤਿਗੁਰੂ ਨੇ ਦੱਸਿਆ ਜਿਹੜਾ ਕਿ ਨਾਮ ਹੈ। ਨਾਮ ਨਾਲ ਸੰਸਾਰ ਵਿੱਚ ਜੀਵਨ ਬਸਰ ਕਰਦਿਆਂ ਮਨ ਵਿੱਚ ਉਸ ਅਟਲ ਸਰਵ ਵਿਆਪਕ ਵਾਹਿਗੁਰੂ ਨਾਲ ਲੱਗਾ ਰਹਿੰਦਾ ਤੇ ਫਿਰ ਇਹ ਨਾ ਜੀਵਨ ਤੇ ਮੌਤ ਵਾਲਾ ਜੀਵਨ ਸਮਾਪਤ ਕਰਕੇ ਅਮਰ ਜੀਵਨ ਦੇ ਵਿੱਚ ਜਾ ਟਿਕਦਾ ਹੈ। ਇਸ ਤਰ੍ਹਾਂ ਜੇ ਜੀਵਨ ਪਿਆਰਾ ਹੈ ਤੇ ਉਸ ਨੂੰ ਸ਼ੁੱਧ ਪਵਿੱਤਰ ਉੱਚਾ ਤੇ ਸਦਾ ਦਾ ਜੀਵਨ ਬਣਾ ਲਓ ਜੋ ਕਿ ਨਾਮ ਦਾ ਜੀਵਨ ਧਾਰਨ ਕਰਨ ਨਾਲ ਬਣਦਾ ਹੈ। ਸੋ ਨਾਮ ਦੀ ਪ੍ਰਾਪਤੀ ਦਾ ਰਸਤਾ ਦਸਵੇਂ ਸਤਿਗੁਰੂ ਨੇ ਅੰਮ੍ਰਿਤ ਦੁਆਰਾ ਰੱਖਿਆ ਹੈ ਤੇ ਅੰਮ੍ਰਿਤ ਸਾਡਾ ਦੀਖਿਆ ਦਾ ਸੰਸਕਾਰ ਹੈ ਜਿਸ ਨਾਲ ਅਸੀਂ ਸਿੱਖ ਧਰਮ ਵਿੱਚ ਪ੍ਰਵੇਸ਼ ਕਰਦੇ ਹਾਂ ਤੇ ਇਸ ਨਾਲ ਅਸੀਂ ਗੁਰਮੰਤਰ, ਮੂਲ ਮੰਤਰ, ਗੁਰਬਾਣੀ, ਰਹਿਤ ਤੇ ਪੰਥ ਪਿਆਰ ਨੂੰ ਪ੍ਰਾਪਤ ਕਰਦੇ ਹਾਂ ਤੇ ਨਾਮ ਬਾਣੀ ਆਦਿ ਦੇ ਅਭਿਆਸ ਅਤੇ ਪ੍ਰੇਮ ਨਾਲ ਅਸੀਂ ਅਮਰ ਜੀਵਨ ਵਿੱਚ ਅੱਪੜ ਜਾਂਦੇ ਹਾਂ।